ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੁਜਰੀ ਵਾਰ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਭੇਖਣਾ, ਸ਼੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੋ ਇਹ ਵਥ ਦੇ। ਜਗ ਮਹਿ ਉਤਮ ਕਾਂਡੀਐ ਹੈ, ਵਿਰਲੇ ਕੇ। ਕਹੋ ਨਾਨਕ ਕਿਰਪਾ ਕਰੇ, ਜਿਸਨੋ ਇਹ ਵਥ ਦੇ। ਜਗ ਮਹਿ ਉਤਮ ਕਾਢੀਐ ਹੈ, ਵਿਰਲੇ ਕੇ। ਰਾਗ ਗੁਜਰੀ ਵਾਰ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਬਾਣੀ ਗੁਰੂ ਗੁਰੂ ਹੈ ਬਾਣੀ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਗੁਜਰੀ ਰਾਗ ਦੀ ਪਹਿਲੀ ਵਾਰ ਸੰਪੂਰਨ ਹੋ ਚੁੱਕੀ ਹੈ। ਪਹਿਲੀ ਵਾਰ ਮਹੱਲੇ ਤੀਜੇ ਦੀ ਸੀ, ਭਾਵ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਸੀ। ਹੁਣ ਜੋ ਦੂਸਰੀ ਵਾਰ ਗੁਜਰੀ ਰਾਗ ਦੀ ਆਰੰਭ ਹੋ ਰਹੀ ਹੈ, ਉਹ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਥ ਮਹਾਨ ਪਰਉਪਕਾਰੀ ਸਤਿਗੁਰੂ। ਦੋਹਿਥਾ ਬਾਣੀ ਕਾ ਬੋਹਿਥਾ ਦੀ ਉਚਾਰਨ ਕੀਤੀ ਹੋਈ ਹੈ। ਰਾਗ ਗੁਜਰੀ ਵਾਰ ਮਹੱਲਾ ਪੰਜਵਾਂ। ਰਾਗ ਗੁਜਰੀ ਦੀ ਇਹ ਦੂਸਰੀ ਵਾਰ ਹੈ ਔਰ ਇਸਦੇ ਰਚਨਹਾਰੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ। ਆਰੰਭ ਦੇ ਵਿੱਚ ਮੰਗਲਾਚਰਨ ਲਿਖਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋਂ ਰਹਿਤ ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਮਿਹਰ ਨਾਲ ਮਿਲਦਾ ਹੈ। ਹੁਣ ਜੋ ਗੋਜਰੀ ਰਾਗ ਦੀ ਦੂਸਰੀ ਵਾਰ ਦੇ ਅੰਦਰ ਪਹਿਲਾ ਸ਼ਲੋਕ ਹੈ ਔਰ ਇਹ ਜੋ ਸ਼ਬਦ ਨੇ ਇਹਨਾਂ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਦੇ ਅਖੀਰ ਉੱਤੇ ਪੜ੍ਹਿਆ ਜਾਂਦਾ ਹੈ। ਕਿਉਂ? ਪਹਿਲੇ ਪਹਿਲ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਦੁਆਰਾ ਹੀ ਸੋਦਰ ਦੀ ਪੌੜੀ ਲਾਈ ਜਾਂਦੀ ਸੀ ਅਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਕੁਝ ਹੋਰ ਸ਼ਬਦਾਂ ਦਾ ਨਾਲ ਜੋੜ ਮੇਲ ਕੀਤਾ ਗਿਆ। ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਜਪਜੀ ਸਾਹਿਬ ਜੀ ਤੋਂ ਬਾਅਦ ਵਿੱਚ ਸੋਦਰ ਦੇ ਨਾਲ ਜਿਹੜੇ ਹੋਰ ਸ਼ਬਦ ਲਿਖੇ ਹਨ, ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ, ਉਤਨਾ ਪਾਠ ਰਹਿਰਾ ਸਾਹਿਬ ਜੀ ਦਾ ਗੁਰਸਿੱਖ ਕਰਿਆ ਕਰਦੇ ਸਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਆਇਆ ਔਰ ਉਹਨਾਂ ਦੇ ਸਮੇਂ ਇਸ ਰਹਿਰਾ ਸਾਹਿਬ ਜੀ ਦੇ ਪਾਠ ਦੇ ਨਾਲ ਚੌਪੀ ਸਾਹਿਬ ਜੀ ਦਾ ਪਾਠ ਕੁਝ ਦੋਹਰੇ ਵੀ ਸ਼ਾਮਿਲ ਕੀਤੇ ਗਏ। ਚੌਪੀ ਤੇ ਦੋਹਰੇ ਕਲਗੀਧਰ ਪਾਤਸ਼ਾਹ ਦੀ ਰਚਨਾ ਸੀ, ਕਿਉਂ ਜਿਹੜੇ ਉਸ ਵੇਲੇ ਗੁਰਸਿੱਖ ਮਾਈ ਪਾਈ ਸਨ ਉਹ ਚਾਹੁੰਦੇ ਸਨ ਜਿੱਥੇ ਰਹਿਰਾ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਕਾਲ ਤੋਂ ਬਾਅਦ ਵੀ ਕੁਝ ਹੋਰ ਸ਼ਬਦਾਂ ਦਾ ਪਾਠ ਅੱਗੇ ਰਲਾਇਆ ਗਿਆ ਸੀ ਅਤੇ ਇਸ ਰਹਿਰਾ ਸਾਹਿਬ ਜੀ ਦੇ ਪਾਠ ਦੇ ਨਾਲ ਹੀ ਚੌਪੀ ਸਾਹਿਬ ਜੀ ਦਾ ਪਾਠ ਰਲਾ ਕੇ ਨਾਲ ਦੋਹਰੇ ਵੀ ਸ਼ਾਮਿਲ ਕੀਤੇ ਗਏ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਇਸ ਤੋਂ ਅੱਗੇ ਛੇ ਪੌੜੀਆਂ ਆਨੰਦ ਸਾਹਿਬ ਜੀ ਦੀਆਂ ਅਤੇ ਫਿਰ ਅੱਗੇ ਸਲੋਕ ਮਹੱਲਾ ਪੰਜਵਾਂ ਮੁੰਦਾਵਨੀ ਦੇ ਦੋ ਸ਼ਬਦ ਔਰ ਇੱਥੋਂ ਤੱਕ ਪਾਠ ਆਮ ਤੌਰ 'ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰੇ ਹਨ ਉਹਨਾਂ ਦੇ ਵਿੱਚ ਤਨਮਨ ਥੀਵੈ ਹਰਿਆ 'ਤੇ ਹੀ ਰਹਿਰਾ ਸਾਹਿਬ ਜੀ ਦਾ ਪਾਠ ਸਮਾਪਤ ਕਰ ਦਿੱਤਾ ਜਾਂਦਾ ਹੈ। ਪਰ ਜੋ ਪੁਰਾਤਨ ਪੰਜ ਗ੍ਰੰਥੀ ਪੋਥੀ ਹੈ ਜਿਸਦਾ ਸਟੀਕ ਸਿੱਖ ਪੰਥ ਦੇ ਮਹਾਨ ਵਿਦਵਾਨ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ ਔਰ ਉਹਨਾਂ ਨੇ ਜੋ ਹੱਥ ਲਿਖਤ ਪੁਰਾਣਾ ਖਰੜਾ ਪੰਜ ਗ੍ਰੰਥੀ ਦਾ ਉਹਨਾਂ ਨੂੰ ਮਿਲਿਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਸਾਨੂੰ ਚੌਪੀ ਸਾਹਿਬ ਤੇ ਦੋਹਰਿਆਂ ਦੇ ਸਮੇਤ ਉਹ ਪਾਠ ਸੰਪੂਰਨ ਪਾਠ ਪ੍ਰਾਪਤ ਹੋਇਆ ਹੈ ਜਿਸ ਦੀ ਸੰਪੂਰਨਤਾ ਇਹਨਾਂ ਸ਼ਲੋਕਾਂ 'ਤੇ ਆ ਕੇ ਕੀਤੀ ਗਈ ਹੈ। ਅਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਦਮਦਮੀ ਟਕਸਾਲ ਦੇ ਅੰਦਰ ਅਤੇ ਸੰਪਰਦਾਇ ਪਿੰਡਰਾਂ ਦੇ ਅੰਦਰ ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਪੰਜ ਗ੍ਰੰਥੀ ਪੋਥੀ ਵਿੱਚ ਪਾਠ ਲਿਖਿਆ ਮਿਲਦਾ ਹੈ ਉਸ ਪਾਠ ਨੂੰ ਸੰਪੂਰਨ ਪਾਠ ਮੰਨ ਕੇ ਉਨਾ ਹੀ ਪਾਠ ਕੀਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਵੀ ਉਨਾ ਹੀ ਪਾਠ ਕਰਨ ਦੇ ਲਈ ਸੰਥਿਆ ਦਿੱਤੀ ਜਾਂਦੀ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਰਹਿਰਾ ਸਾਹਿਬ ਜੀ ਦਾ ਸੰਪੂਰਨ ਪਾਠ ਹੀ ਕਰਨਾ ਚਾਹੀਦਾ। ਬਾਣੀ ਤਾਂ ਜਿਤਨੀ ਵੀ ਪੜ੍ਹੀ ਜਾਵੇ ਉਤਨੀ ਹੀ ਚੰਗੀ ਹੈ, ਪਰ ਇਹ ਬਾਣੀ ਭਾਈ ਮਨੀ ਸਿੰਘ ਜੀ ਰਚਿਤ ਜੋ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਅਤੇ ਅਨੰਨ ਸਿੱਖ ਸਨ ਜਿਨ੍ਹਾਂ ਨੇ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵੀ ਲਿਖੀ ਔਰ ਉਹਨਾਂ ਦੀ ਕਲਮ ਤੋਂ ਜੋ ਪੰਜ ਗ੍ਰੰਥੀ ਪੋਥੀ ਦੀ ਰਚਨਾ ਹੋਈ ਔਰ ਉਸੇ ਪਾਠ ਨੂੰ ਹੀ ਟਕਸਾਲ ਨੇ ਪ੍ਰਵਾਨ ਕੀਤਾ ਹੈ ਔਰ ਉਸ ਤੋਂ ਵਾਧਾ ਘਾਟਾ ਕਰਨ ਵਾਲੇ ਉਹ ਜਾਣਨ, ਪਰ ਦਮਵੀਂ ਟਕਸਾਲ ਦੇ ਵਿੱਚ ਪੰਜ ਗ੍ਰੰਥੀ ਪੋਥੀ ਵਾਲੇ ਪਾਠ ਨੂੰ ਸੰਪੂਰਨ ਪਾਠ ਮੰਨਿਆ ਗਿਆ ਹੈ। ਸੋ ਰਹੋ ਵਿਚਾਰ, ਸੋ ਆਪ ਸੰਗਤਾਂ ਹੁਣ ਇਸ ਗੁਜਰੀ ਰਾਗ ਦੀ ਵਾਰ ਦੀ ਕਥਾ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਆਪਣੇ ਹਿਰਦੇ ਵਿੱਚ, ਆਪਣੇ ਮਨ ਦੇ ਅੰਦਰ, ਆਪਣੇ ਅੰਤਹਿਕਰਨ ਦੇ ਅੰਦਰ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ। ਜਿਹਵਾ ਜਪ ਗੁਰ ਨਾਉ ਤੇ ਆਪਣੀ ਜ਼ੁਬਾਨ ਤੋਂ ਵੀ ਗੁਰੂ ਦਾ ਨਾਮ ਹੀ ਜਪਣਾ ਚਾਹੀਦਾ ਹੈ। ਹਿਰਦੇ ਵਿੱਚ ਗੁਰੂ ਦਾ ਸਿਮਰਨ ਤੇ ਰਸਨਾ ਤੇ ਵੀ ਗੁਰੂ ਦਾ ਨਾਮ ਹੋਣਾ ਚਾਹੀਦਾ ਹੈ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਇਹਨਾਂ ਨੇਤਰਾਂ ਦੇ ਨਾਲ ਸਤਿਗੁਰੂ ਦੇ ਦਰਸ਼ਨ ਦੀ ਦਾਰ ਕਰਨੇ ਚਾਹੀਦੇ ਹਨ ਤੇ ਨਾਲ ਹੀ ਸ਼ਰਵਣੀ ਕੰਨਾਂ ਦੁਆਰਾ ਵੀ ਗੁਰੂ ਦਾ ਨਾਮ ਹੀ ਸਾਨੂੰ ਸੁਣਨਾ ਚਾਹੀਦਾ ਹੈ। ਭਾਵ ਹਿਰਦੇ ਵਿੱਚ ਵੀ ਗੁਰੂ ਦਾ ਸਿਮਰਨ, ਰਸਨਾ ਤੇ ਵੀ ਗੁਰੂ ਦਾ ਨਾਮ, ਨੇਤਰਾਂ ਦੇ ਨਾਲ ਵੀ ਗੁਰੂ ਦਾ ਦੀਦਾਰ ਤੇ ਕੰਨਾਂ ਰਾਹੀਂ ਵੀ ਗੁਰੂ ਦਾ ਨਾਮ ਸੁਣਨਾ ਚਾਹੀਦਾ ਹੈ। ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਓ। ਇਉਂ ਸਤਿਗੁਰੂ ਦੇ ਨਾਲ ਰਤਿਆਂ ਦਾ ਅਰਥ ਪ੍ਰੇਮ ਦੇ ਵਿੱਚ ਨਿਮਗਨ ਹੋਇਆ, ਦਰਗਹਿ ਪਾਈਐ ਠਾਓ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ, ਸੱਚਖੰਡ ਦਰਬਾਰ ਦੇ ਵਿੱਚ ਵੀ ਰਹਿਣ ਦੇ ਲਈ ਸਹੀ ਟਿਕਾਣਾ ਤੇ ਅਸਥਾਨ ਪ੍ਰਾਪਤ ਕਰ ਲਈਦਾ ਹੈ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ ਤੇ ਜਿਸਨੂੰ ਇਹ ਨਾਮ ਦੀ ਗੁਰੂ ਭਗਤੀ ਦੀ ਵਸਤੂ ਦੇ ਦੇਵੇ। ਜਗ ਮੈਂ ਉਤਮ ਕਾਢੀਐ ਹੈ ਵਿਰਲੇ ਕੇਈ ਕੇ। ਬਈ ਉਹੀ ਸੰਸਾਰ ਦੇ ਵਿੱਚ ਉਤਮ ਕਾਢੀਐ ਆਖੀ ਦੇ ਨੇ, ਉਹੀ ਸੰਸਾਰ ਦੇ ਵਿੱਚ ਸਭ ਤੋਂ ਉੱਤਮ ਦਰਜੇ ਦੇ ਗੁਰਸਿੱਖ ਮਾਈ ਪਾਈ ਆਖੇ ਜਾਂਦੇ ਹਨ, ਵਿਰਲੇ ਕੇਈ ਕੇ। ਪਰ ਹਜ਼ੂਰ ਕਹਿੰਦੇ ਹੋ ਕਈਆਂ ਦੇ ਵਿੱਚੋਂ ਕੋਈ ਵਿਰਲੇ ਹੀ ਐਸੇ ਗੁਰਸਿੱਖ ਮਹਾਂਪੁਰਖ ਮਿਲ ਸਕਦੇ ਹਨ ਜਿਹੜੇ ਹਰ ਵੇਲੇ ਗੁਰੂ ਦੀ ਸੇਵਾ ਭਗਤੀ ਦੇ ਵਿੱਚ ਲੱਗੇ ਰਹਿੰਦੇ ਹਨ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਉਬਾਰਿਆਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜੇ ਉੱਤਮ ਪੁਰਖ ਨੇ, ਰੱਖੇ ਰੱਖਣ ਹਾਰ, ਉਹ ਰੱਖਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੇ ਵੀ ਰੱਖ ਲਏ ਨੇ। ਆਪ ਉਬਾਰਿਆਨ, ਉਹਨਾਂ ਨੂੰ ਆਪ ਹੀ ਵਿਸ਼ੇ ਵਿਕਾਰਾਂ ਤੋਂ, ਨਰਕਾਂ ਤੋਂ, ਜਮਾਂ ਤੋਂ, 84 ਤੋਂ ਬਚਾਇਆ ਹੈ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਉਹਨਾਂ ਉੱਤੋਂ ਪੁਰਖਾਂ ਨੇ ਗੁਰੂ ਦੇ ਚਰਨੀ ਪਾ ਕੇ, ਭਾਵ ਆਪਣੇ ਆਪ ਨੂੰ ਗੁਰੂ ਦੇ ਚਰਨੀ ਪਾ ਕੇ ਕਾਜ ਸਵਾਰਿਆਨ ਤੇ ਆਪਣੇ ਲੋਕ ਤੇ ਪਰਲੋਕ ਦੇ ਸਾਰੇ ਕਾਰਜ ਸਵਾਰ ਲਏ ਹਨ। ਹੋਆ ਆਪ ਦਇਆਲ ਮਨਹੋ ਨਾ ਵਿਸਾਰਿਆਨ। ਉਹਨਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਮਿਹਰਬਾਨ ਹੁੰਦਾ ਹੈ। ਉਸਦਾ ਫਲ ਕੀ ਹੈ? ਮਨਹੋ ਨਾ ਵਿਸਾਰਿਆਨ, ਉਹ ਕਦੇ ਵੀ ਉਸਨੂੰ ਕਦੇ ਮਨ ਤੋਂ ਭੁਲਾਉਂਦੇ ਨਹੀਂ। ਭਾਵ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਫਿਰ ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਨ, ਕਦੇ ਵੀ ਉਸ ਨੂੰ ਮਨੋਂ ਭੁਲਾਉਂਦੇ ਨਹੀਂ। ਸਾਧ ਜਨਾਂ ਕੈ ਸੰਗ ਭਵ ਜਲ ਤਾਰਿਆਨ। ਐਸੇ ਸਾਧੂ ਜਨਾਂ ਦੇ ਨਾਲ ਮਿਲ ਕੇ, ਐਸੇ ਮਹਾਂਪੁਰਖਾਂ ਦੀ ਸੰਗਤ ਨਾਲ ਮਿਲ ਕੇ ਭਵ ਜਲ ਤਾਰਿਆਨ, ਸੰਸਾਰ ਸਮੁੰਦਰ ਨੂੰ ਤਾਰਿਆਨ ਦਾ ਅਰਥ ਵੀ ਤਰ ਲਿਆ ਜਾਂਦਾ ਹੈ। ਭਾਵ ਮਹਾਂਪੁਰਖਾਂ ਦੀ ਸੰਗਤ ਦੇ ਨਾਲ ਭਾਵ ਸਾਗਰ ਤੋਂ ਪਾਰ ਹੋ ਜਾਈਦਾ ਹੈ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜੇ ਸਾਕਤ ਪੁਰਸ਼ ਨੇ ਔਰ ਉਹਨਾਂ ਮਹਾਂਪੁਰਖਾਂ ਦੇ ਨਿੰਦਕ ਦੁਖੀ ਵੀ ਹਨ ਤੇ ਦੁਸ਼ਟ ਹਨ, ਖਿਨ ਮਾਹੇ ਬਿਦਾਰਿਆਨ। ਤੇ ਵਾਹਿਗੁਰੂ ਨੇ ਇਹ ਖਿਨ ਦੇ ਵਿੱਚ ਹੀ ਅੱਧੇ ਸੈਕਿੰਡ ਦੇ ਵਿੱਚ ਹੀ ਉਹਨਾਂ ਨੂੰ ਨਾਸ ਕਰ ਦਿੱਤਾ। ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਉਸ ਸੱਚੇ ਸਾਹਿਬ ਦੀ ਟੇਕ ਅਸੀਂ ਆਪਣੇ ਮਨ ਵਿੱਚ ਧਾਰਨ ਕੀਤੀ ਹੈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਇਸ ਲਈ ਅਸੀਂ ਉਹਦੀ ਟੇਕ ਮਨ ਵਿੱਚ ਧਾਰਨ ਕੀਤੀ ਹੈ। ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸੱਚਾ ਸੁਖ ਪ੍ਰਾਪਤ ਹੋ ਜਾਂਦਾ ਹੈ ਤੇ ਨਾਲ ਹੀ ਸਗਲੇ ਦੁਖ ਜਾਹੇ ਤੇ ਸਾਰੇ ਦੁੱਖ ਵੀ ਚਲੇ ਜਾਂਦੇ ਨੇ। ਜਨਮ ਮਰਨ ਦਾ ਦੁੱਖ ਸਭ ਤੋਂ ਵੱਡਾ ਮੰਨਿਆ ਹੈ, ਬਾਕੀ ਇਸ ਦੇ ਨਾਲ ਨਾਲ ਹੋਰ ਜਿੰਨੇ ਦੁੱਖ ਨੇ ਲੋਕ ਤੇ ਪਰਲੋਕ ਦੇ ਉਹ ਸਾਰੇ ਹੀ ਚਲੇ ਜਾਂਦੇ ਹਨ। ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀ ਹੈ। ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਅਕੁਲ ਨਿਰੰਜਨ ਪੁਰਖ ਅਗਮ ਅਪਾਰੀ ਹੈ, ਹੇ ਅਕਾਲ ਪੁਰਖ ਵਾਹਿਗੁਰੂ ਤੋਂ ਅਕੁਲ ਕੁਲਾਂ ਤੋਂ ਰਹਿਤ ਨਿਰੰਜਨ ਸ਼ੁੱਧ ਸਰੂਪ ਤੇ ਪੁਰਖ ਪੁਰੀਆਂ ਪੁਰੀਆਂ ਵਿੱਚ ਆਕਾਸ਼ ਵਾਂਗੂ ਵਿਆਪਕ ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਪਾਰੀ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਹੈ। ਸੱਚੋ ਸੱਚਾ ਸੱਚ ਸੱਚ ਨਿਹਾਰੀ ਹੈ, ਹੇ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਆਦਿ ਕਾਲ ਦੇ ਵਿੱਚ ਵੀ ਸੱਚਾ ਵੇਖਿਆ ਜਾਂਦਾ ਸੀ ਤੇ ਜੁਗਾਦ ਕਾਲ ਦੇ ਅੰਦਰ ਵੀ ਤੁਹਾਨੂੰ ਸੱਚਾ ਵੇਖਿਆ ਜਾਂਦਾ ਸੀ ਤੇ ਹੁਣ ਵਰਤਮਾਨ ਕਾਲ ਦੇ ਅੰਦਰ ਵੀ ਤੁਹਾਨੂੰ ਸੱਚਾ ਵੇਖਿਆ ਜਾਂਦਾ ਹੈ ਤੇ ਅੱਗੇ ਭਵਿੱਖਤ ਕਾਲ ਨੂੰ ਵੀ ਸੱਚ ਨਿਹਾਰੀਆ ਤੁਹਾਨੂੰ ਸੱਚਾ ਹੀ ਵੇਖਿਆ ਜਾਵੇਗਾ। ਕਿਉਂ? ਤੁਸੀਂ ਤਿੰਨੇ ਕਾਲਾਂ ਦੇ ਵਿੱਚ ਵਿਆਪਕ ਹੋ, ਸੰਧੀ ਕਾਲਾਂ ਦੇ ਵਿੱਚ ਵੀ ਵਿਆਪਕ ਹੋ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਮਰੰਤ ਸੰਤ ਸਰਬਤ ਰਮਣ, ਨਾਨਕ ਅਗਨਾਸਨ ਜਗਦੀਸ਼ਰ ਹੈ। ਕੂੜ ਨ ਜਾਪੈ ਕਿਸ਼ ਤੇਰੀ ਧਾਰੀ ਹੈ, ਹੇ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਤੇਰੀ ਹੀ ਧਾਰਨ ਕੀਤੀ ਹੋਈ ਹੈ, ਤੇਰੇ ਹੀ ਆਸਰੇ ਖੜੀ ਹੈ, ਇਸ ਲਈ ਸਾਨੂੰ ਤੇ ਕੁਝ ਵੀ ਝੂਠਾ ਨਹੀਂ ਜਾਪਦਾ, ਸਾਨੂੰ ਕੁਝ ਵੀ ਝੂਠਾ ਨਹੀਂ ਪ੍ਰਤੀਤ ਹੁੰਦਾ। ਕਿਉਂਕਿ ਤਿੰਨ ਕਿਸਮ ਦੀ ਸੱਤਾ ਹੁੰਦੀ ਹੈ, ਇੱਕ ਪ੍ਰਤੀਪਾਸਕ ਸੱਤਾ ਹੁੰਦੀ ਹੈ, ਦੂਜੀ ਵਿਵਹਾਰਕ ਸੱਤਾ ਹੁੰਦੀ ਹੈ, ਤੀਜੀ ਪਰਮਾਰਥਕ ਸੱਤਾ ਹੁੰਦੀ ਹੈ। ਪਰਮਾਰਥਕ ਦ੍ਰਿਸ਼ਟੀਕੋਣ ਤੋਂ ਸਾਰਾ ਸੰਸਾਰ ਹੀ ਵਾਹਿਗੁਰੂ ਦਾ ਸਰੂਪ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿਉਂਕਿ ਸਾਇੰਸਦਾਨਾਂ ਨੇ ਵੀ ਇਹ ਗੱਲ ਮੰਨ ਲਈ ਹੈ ਵੀ ਇਹ ਜਿਹੜੀ ਸ੍ਰਿਸ਼ਟੀ ਹੈ ਪਰਮਾਣੂਆਂ ਤੋਂ ਬਣੀ ਹੈ ਤੇ ਪਰਮਾਣੂਆਂ ਦਾ ਸੰਯੋਗ ਵਿਯੋਗ ਹੁੰਦਾ ਰਹਿੰਦਾ ਹੈ, ਪਰ ਉਹਦਾ ਜਿਹੜਾ ਮੂਲ ਆਧਾਰ ਹੈ ਉਹ ਕਦੀ ਖਤਮ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਨੂੰ ਕੁਝ ਵੀ ਝੂਠਾ ਨਹੀਂ ਜਾਪਦਾ। ਸਭ ਸਹਿ ਦੇ ਦਾਤਾਰ ਜੇਤ ਉਪਾਰੀ ਹੈ, ਹੇ ਵਾਹਿਗੁਰੂ ਜੀ ਜਿਤਨੇ ਵੀ ਜੀਵ ਜਨ ਤੁਸਾਂ ਪੈਦਾ ਕੀਤੇ ਨੇ, ਉਪਾਰੀਆ ਦਾ ਅਰਥ ਪੈਦਾ ਕੀਤੇ ਨੇ, ਸਭ ਸਹਿ ਦੇ ਦਾਤਾਰ ਤੇ ਤੁਸੀਂ ਦਾਤਾ ਬਣ ਕੇ ਸਭ ਨੂੰ ਦਾਨ ਦਿੰਦੇ ਹੋ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਇਕਤ ਸੋਤ ਪਰੋਏ ਜੋਤ ਸੰਜਾਰੀ ਹੈ, ਹੇ ਵਾਹਿਗੁਰੂ ਜੀ ਤੁਸਾਂ ਸਾਰੇ ਸੰਸਾਰ ਨੂੰ ਇੱਕੋ ਹੀ ਸੂਤ ਵਿੱਚ ਪਰੋਇਆ ਹੋਇਆ ਹੈ। ਉਹ ਸੂਤ ਕਿਹੜਾ ਹੈ? ਉਹ ਸੂਤ ਹੈ ਤੁਹਾਡੇ ਹੁਕਮ ਦਾ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ। ਉਹ ਸੂਤ ਹੈ ਚੇਤਨ ਸੱਤਾ ਦਾ। ਤੁਸੀਂ ਇੱਕ ਸੂਤ ਵਿੱਚ ਸਾਰੇ ਸੰਸਾਰ ਨੂੰ ਪਰੋਇਆ ਹੋਇਆ ਹੈ, ਜੋਤ ਸੰਜਾਰੀ ਹੈ ਤੇ ਤੁਹਾਡੀ ਜੋਤ ਦਾ ਹਰ ਜੀਵ ਤੇ ਹਰ ਜ਼ਰੇ ਜ਼ਰੇ ਦੇ ਵਿੱਚ ਪ੍ਰਵੇਸ਼ ਹੋ ਰਿਹਾ ਹੈ। ਹੁਕਮੇ ਭਵ ਜਲ ਮੰਜ ਹੁਕਮੇ ਤਾਰੀਐ। ਹੇ ਵਾਹਿਗੁਰੂ ਜੀ, ਤੁਹਾਡੇ ਹੁਕਮ ਦੇ ਵਿੱਚ ਹੀ ਇਹ ਜਿਹੜੇ ਜੀਵ ਨੇ ਸੰਸਾਰ ਸਮੁੰਦਰ ਦੇ ਮੰਜ ਵਿਚਕਾਰ ਗੋਤੇ ਖਾਂਦੇ ਨੇ, ਭਾਵ ਜਨਮ ਮਰਨ ਦੇ ਚੱਕਰ ਵਿੱਚ ਪਏ ਹੋਏ ਨੇ। ਹੁਕਮੇ ਤਾਰੀਐ, ਤੇ ਤੁਸੀਂ ਆਪਣੇ ਹੁਕਮ ਦੇ ਵਿੱਚ ਹੀ ਜਿਹੜੇ ਗੁਰਮੁਖ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਸੇਵਾ ਸਿਮਰਨ ਤੇ ਭਗਤੀ ਕਰਦੇ ਨੇ, ਉਹਨਾਂ ਨੂੰ ਤਾਰ ਦਿੰਦੇ ਹੋ। ਪ੍ਰਭ ਜੀ ਉਹ ਤੁਧ ਤੇ ਆਏ ਸੋਏ ਜਿਸ ਭਾਗ ਮਥਾਰੀਐ। ਹੇ ਵਾਹਿਗੁਰੂ ਜੀ, ਉਹੀ ਤੁਹਾਨੂੰ ਧਿਆਉਂਦਾ ਹੈ, ਉਹੀ ਤੁਹਾਡਾ ਸਿਮਰਨ ਕਰਦਾ ਹੈ ਜਿਸ ਭਾਗ ਮਥਾਰੀਐ। ਮਥਾਰੀਐ ਦਾ ਅਰਥ ਜਿਸ ਦੇ ਮੱਥੇ ਤੇ ਭਾਗ ਹੋਵੇ, ਜਿਸ ਦੇ ਮੱਥੇ ਤੇ ਚੰਗਾ ਪੁੰਨ ਕਰਮ ਲਿਖਿਆ ਹੋਵੇ, ਉਹੀ ਤੁਹਾਡਾ ਸਿਮਰਨ ਕਰਦਾ ਹੈ। ਤੇਰੀ ਗਤਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ। ਹੇ ਵਾਹਿਗੁਰੂ ਜੀ, ਤੇਰੀ ਗਤ ਮੁਕਤੀ ਦੀ ਮਿਤ ਮਰਜ਼ਾਦਾ ਲਖੀ ਨਾ ਜਾਏ, ਕਿਸੇ ਪਾਸੋਂ ਜਾਣੀ ਨਹੀਂ ਜਾ ਸਕਦੀ। ਅਥਵਾ ਤੇਰੀ ਗਤ ਜਿਹੜੀ ਤੇਰੀ ਅਗਮ ਅਗਾਧ ਗਤੀ ਹੈ ਉਹ ਵੀ, ਤੇ ਜਿਹੜੀ ਤੇਰੀ ਮਿਤ ਮਰਜ਼ਾਦਾ ਹੈ, ਕਿਸ ਢੰਗ ਦੇ ਨਾਲ ਤੂੰ ਰਹਿੰਦਾ, ਕਿਵੇਂ ਬੋਲਦਾ, ਇਹਦੇ ਬਾਰੇ ਵੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਦਾ। ਹਾਂ ਤੁਧ ਬਲਿਹਾਰੀਐ। ਹੇ ਵਾਹਿਗੁਰੂ ਜੀ, ਅਸੀਂ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ। ਸਲੋਕ ਮਹੱਲਾ ਪੰਜਵਾਂ। ਜਾ ਤੂੰ ਤੁਸਹਿ ਮਿਹਰਵਾਨ, ਅਚਿੰਤ ਵਸਹਿ ਮਨ ਮਾਹੇ। ਲਓ ਹੁਣ ਦੂਜੇ ਸਲੋਕ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਕਿਹੜੀਆਂ ਦਾਤਾਂ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ, ਉਹਨਾਂ ਦਾ ਜ਼ਿਕਰ ਕਰਨ ਲੱਗੇ ਹਨ। ਜਾ ਤੂੰ ਤੁਸਹਿ ਮਿਹਰਵਾਨ, ਅਚਿੰਤ ਵਸਹਿ ਮਨ ਮਾਹੇ। ਹੇ ਵਾਹਿਗੁਰੂ ਜੀ, ਜਿਸ ਉੱਤੇ ਤੁਸੀਂ ਤੁਸਹਿ ਦਾ ਅਰਥ ਪ੍ਰਸੰਨ ਹੁੰਦੇ ਹੋ, ਜਾ ਤੂੰ ਤੁਸਹਿ ਮਿਹਰਵਾਨ, ਹੇ ਮੇਰਾ ਦੇ ਘਰ, ਹੇ ਮੇਰਾ ਦੇ ਸਾਈਂ, ਜਿਸ ਉੱਤੇ ਤੁਸੀਂ ਪ੍ਰਸੰਨ ਹੁੰਦੇ ਹੋ, ਅਚਿੰਤ ਵਸੈ ਮਨ ਮਾਹੇ। ਤੁਸੀਂ ਅਚਿੰਤ ਦਾ ਅਰਥ ਹੈ ਵੀ ਅਚਨਚੇਤ, ਸੁਤੇ ਸਿੱਧ, ਨਿਰਯਤਨ ਹੀ ਤੁਸੀਂ ਉਹਦੇ ਮਨ ਦੇ ਵਿੱਚ ਆ ਕੇ ਵਸ ਜਾਂਦੇ ਹੋ। ਹੁਣ ਤਾਂ ਅਸੀਂ ਯਤਨ ਕਰਦੇ ਹਾਂ ਤਾਂ ਵੀ ਵਾਹਿਗੁਰੂ ਦੀ ਯਾਦ ਸਾਡੇ ਮਨ ਦੇ ਵਿੱਚ ਆਉਂਦੀ ਨਹੀਂ, ਪਰ ਜਦੋਂ ਵਾਹਿਗੁਰੂ ਪ੍ਰਸੰਨ ਹੋ ਜਾਂਦਾ ਹੈ ਫਿਰ ਉਹ ਅਚਨਚੇਤ ਹੀ ਮਨ ਵਿੱਚ ਆ ਕੇ ਵਸ ਜਾਂਦਾ ਹੈ। ਜਾ ਤੂੰ ਤੁਸਹਿ ਮਿਹਰਵਾਨ, ਨਉ ਨਿਦ ਘਰ ਮਹਿ ਪਾਹੇ। ਹੇ ਵਾਹਿਗੁਰੂ ਜੀ, ਤੁਸੀਂ ਮੇਰਾ ਦੇ ਸਾਈ ਹੋ, ਜਿਸ ਉੱਤੇ ਤੁਸੀਂ ਪ੍ਰਸੰਨ ਹੁੰਦੇ ਹੋ। ਨਉ ਨਿਦ ਘਰ ਮਹਿ ਪਾਹੇ, ਉਹ ਨੌ ਨਿਧੀਆਂ ਆਪਣੇ ਘਰ ਦੇ ਵਿੱਚ ਹੀ ਪ੍ਰਾਪਤ ਕਰ ਲੈਂਦੇ ਨੇ। ਅਸਨ ਬਸਨ ਪੁਨ ਕਨਕ ਪੂ, ਦਾਸੀ ਚੌਪ ਗੁਲਾਮ, ਰਥਵਾਹੇ ਹਡਵਾਹੇ, ਜਾਨੀਆਂ ਜਹ ਨਵਨਿਧ ਕੇ ਨਾਮ। ਭਾਵ ਦੁਨਿਆਵੀ ਪਦਾਰਥ ਆਪਣੇ ਆਪ ਹੀ ਉਹਨਾਂ ਦੇ ਘਰ ਆ ਜਾਂਦੇ ਨੇ, ਅਥਵਾ ਨੌਨਿਧ ਨਵ ਦਾ ਭਗਤੀ ਰੂਪੀ ਨੌਨਿਧੀ ਨੂੰ ਵੀ ਉਹ ਪ੍ਰਾਪਤ ਕਰ ਲੈਂਦੇ ਹਨ। ਤੀਸਰਾ ਨੌਨਿਧ ਦਾ ਅਰਥ ਹੈ ਨਾਮ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਉਹ ਨਾਮ ਨੂੰ ਵੀ ਆਪਣੇ ਹਿਰਦੇ ਵਿੱਚ ਪ੍ਰਾਪਤ ਕਰ ਲੈਂਦੇ ਹਨ। ਜਾ ਤੂੰ ਤੁਸਹਿ ਮਿਹਰਵਾਨ, ਤਾਂ ਗੁਰ ਕਾ ਮੰਤਰ ਕਮਾਹੇ। ਹੇ ਮੇਰਾ ਦੇ ਸਾਈ ਵਾਹਿਗੁਰੂ ਜੀ, ਜਿਸ ਉੱਤੇ ਤੁਸੀਂ ਪ੍ਰਸੰਨ ਹੁੰਦੇ ਹੋ, ਫਿਰ ਉਹ ਗੁਰਸਿੱਖ ਮਾਈ ਪਾਈ ਗੁਰੂ ਕਾ ਮੰਤਰ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ, ਉਹਦੀ ਕਮਾਈ ਕਰਦੇ ਹਨ। ਜਾ ਤੂੰ ਤੁਸਹਿ ਮਿਹਰਵਾਨ, ਤਾਂ ਨਾਨਕ ਸੱਚ ਸਮਾਹੇ। ਹੇ ਮੇਰਾ ਦੇ ਘਰ ਵਾਹਿਗੁਰੂ ਜੀ, ਜਿਨ੍ਹਾਂ ਉੱਤੇ ਤੁਸੀਂ ਪ੍ਰਸੰਨ ਹੁੰਦੇ ਹੋ, ਤਾਂ ਨਾਨਕ ਸੱਚ ਸਮਾਹੇ, ਉਹ ਗੁਰਮੁਖ ਪਿਆਰੇ ਸੱਚ ਵਿੱਚ ਸਮਾਹੇ ਲੀਨ ਹੋ ਜਾਂਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਭਾਵ ਉਹ ਕੇਵਲ ਮੁਕਤੀ ਦੇ ਅਧਿਕਾਰੀ ਹੋ ਜਾਂਦੇ ਹਨ। ਮਹੱਲਾ ਪੰਜਵਾਂ। ਕੀਤੀ ਬਹਿਨ ਬਹਿਣੇ, ਮੁੱਚ ਵਜਾਏ ਨਵਾਜ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਇਸ ਅਗਲੇ ਸ਼ਲੋਕ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਨਾਮ ਤੋਂ ਬਿਨਾਂ ਕੀਤੀ ਬਹਿਨ ਬਹਿਨ, ਕਿੰਨੇ ਹੀ ਐਸੇ ਰਾਜੇ ਮਹਾਰਾਜੇ ਪਾਤਸ਼ਾਹ ਲੋਕ ਹੋ ਚੁੱਕੇ ਨੇ। ਬਹਿਣ ਦਾ ਅਰਥ ਹੈ ਬੈਠਣ ਵਾਲੇ ਸਿੰਘਾਸਨ ਤੇ ਬਹਿਣੇ, ਬੈਠ ਕੇ, ਜਿਹੜੇ ਬੈਠਣ ਵਾਲੇ ਸਿੰਘਾਸਨ ਤੇ ਬੈਠ ਕੇ ਮੁੱਚ ਵਜਾਇਨ ਵੱਜ, ਤੇ ਮੁੱਚ ਦਾ ਅਰਥ ਹੈ ਬਹੁਤੇ, ਆਪਣੇ ਹਕੂਮਤ ਦੇ ਵਾਜੇ ਵਜਾਉਂਦੇ ਸਨ, ਭਾਵ ਜਿਹੜੇ ਰਾਜੇ ਲੋਕ ਰਾਜ ਸਿੰਘਾਸਨ ਤੇ ਬੈਠ ਕੇ ਤੇ ਨਾਲ ਆਪਣੀ ਹਕੂਮਤ ਦੇ ਖੁਸ਼ੀ ਦੇ ਵਾਜੇ ਵਜਾਉਂਦੇ ਸਨ। ਤੇ ਸਤਿਗੁਰੂ ਅੱਗੇ ਫਰਮਾਉਂਦੇ ਨੇ, ਨਾਨਕ ਸੱਚੇ ਨਾਮ ਵਹਿਣ ਕਿਸੇ ਨਾ ਰਹੀਆ ਲੱਜ, ਪਰ ਸੱਚੇ ਨਾਮ ਤੋਂ ਬਿਨਾਂ ਪਰਲੋਕ ਦੇ ਵਿੱਚ ਕਿਸੇ ਦੀ ਵੀ ਲੱਜਿਆ ਨਹੀਂ ਰਹਿ ਸਕੀ। ਇਹਦਾ ਮਤਲਬ ਇਹ ਹੈ ਜਿੰਨੇ ਵੀ ਦੁਨੀਆਂ ਦੇ ਰਾਜੇ ਮਹਾਰਾਜੇ ਹੋਏ ਨੇ ਔਰ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾ ਕੇ ਖੁਆਰ ਹੋਣਾ ਪੈਂਦਾ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ, ਰਹਾਓ ਬਿਨ ਸਿਮਰਨ ਜੋ ਜੀਵਨ ਜੀਵਨ ਬਲਣਾ, ਸਰਪ ਜੈਸੀ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੁਹਾਰੀ। ਚਾਹੇ ਕੋਈ ਸਾਰੀ ਧਰਤੀ ਦਾ ਵੀ ਰਾਜ ਕਿਉਂ ਨਾ ਕਰਦਾ ਹੋਵੇ, ਅੰਤ ਨੂੰ ਤਾਂ ਉਹ ਵੀ ਹਾਰ ਕੇ ਹੀ ਜਾਂਦਾ ਹੈ। ਇਸ ਲਈ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਨਾਮ ਵਾਲਿਆਂ ਦੀ ਹੀ ਇੱਜ਼ਤ ਹੁੰਦੀ ਹੈ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਔਰ ਇੱਥੇ ਰਾਜੇ ਬਣ ਕੇ ਜ਼ੁਲਮ ਕਰਦੇ ਰਹੇ ਤੇ ਨਾਲ ਹੀ ਚੰਮਦੀਆਂ ਚਲਾਉਂਦੇ ਰਹੇ, ਬਈ ਉਹਨਾਂ ਦੀ ਪਰਲੋਕ ਦੇ ਵਿੱਚ ਕਿਸੇ ਦੀ ਲੱਜਿਆ ਨਹੀਂ ਰਹਿ ਸਕੀ, ਸਾਰਿਆਂ ਨੂੰ ਬੇਇੱਜ਼ਤ ਹੋਣਾ ਪਿਆ। ਜਿਵੇਂ ਕਿ ਸਤਿਗੁਰੂ ਦੇ ਆਪਣੇ ਹੀ ਅਮਰਵਾਕ ਹਨ, ਦਾਨੰ ਪਰਾਪੂਰ ਬੇਣ ਪੁੰਚੰਤੇ ਮਹੀ ਪਤੇ, ਬਪਰੀਤ ਬੁੱਧਿੰਗ ਮਾਰਤ ਲੋਕ ਹੈ ਨਾਨਕ ਚਿਰੰਕਾਲ ਦੁੱਖ ਭੋਗਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਸ਼ਲੋਕ ਦਰਜ ਹੈ, ਇਹਦਾ ਅਰਥ ਇਹ ਹੈ ਦਾਨੰ ਪਰਾਪੂਰ ਬੇਣ, ਜਿਨ੍ਹਾਂ ਨੇ ਪਿਛਲੇ ਜਨਮਾਂ ਦੇ ਵਿੱਚ ਕੁਛ ਪੁੰਨ ਦਾਨ ਕੀਤਾ ਹੁੰਦਾ, ਪੁੰਚੰਤੇ ਮਹੀ ਪਤੇ, ਉਹ ਧਰਤੀ ਦੇ ਪਤੀ ਰਾਜੇ ਬਣ ਕੇ ਉਹਦਾ ਫਲ ਭੋਗਦੇ ਨੇ, ਭਾਵ ਪਿਛਲੇ ਕੋਈ ਜਪ ਤਪ ਕਰਕੇ ਪੁੰਨ ਦਾਨ ਕਰਕੇ ਉਹਨਾਂ ਨੂੰ ਰਾਜ ਭਾਗ ਮਿਲ ਜਾਂਦਾ। ਫਿਰ ਕੀ ਹੁੰਦਾ ਹੈ, ਵਿਪਰੀਤ ਬੁੱਧਿੰਗ ਮਾਰਤ ਲੋਕ ਹੈ, ਵਿਪਰੀਤ ਬੁੱਧੀ ਨੂੰ ਧਾਰਨ ਕਰਕੇ ਭਾਵ ਜ਼ੁਲਮ ਤੇ ਬੇਇਨਸਾਫ਼ੀ ਵਾਲੀ ਬੁੱਧੀ ਨੂੰ ਧਾਰਨ ਕਰਕੇ ਲੋਕਾਂ ਨੂੰ ਝੂਠੇ ਦੋਸ਼ ਲਾ ਲਾ ਕੇ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਕਸਰ ਜਿਹੜੇ ਰਾਜੇ ਲੋਕ ਹੰਕਾਰੀ ਹੁੰਦੇ ਨੇ ਤੇ ਉਹ ਹੰਕਾਰ ਦੇ ਵਿੱਚ ਆ ਕੇ ਜੇ ਕੋਈ ਉਹਨਾਂ ਦੀ ਈਣ ਨਹੀਂ ਮੰਨਦਾ ਤੇ ਉਹਨੂੰ ਝੂਠਾ ਦੋਸ਼ੀ ਬਣਾ ਕੇ ਮਾਰ ਦਿੰਦੇ ਨੇ। ਇਹ ਆਮ ਦੁਨਿਆਵੀ ਰਾਜਿਆਂ ਦੀ ਇਹ ਗੱਲ ਹੈ, ਰਾਜੇ ਸ਼ੀਂਹੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ, ਕਲ ਕਾਤੀ ਰਾਜੇ ਕਾ ਸਾਈ ਤਾਰੋਂ ਪੰਖ ਕਰ ਉੱਡਰਿਆ, ਕੂੜ ਅਮਾਵੋ ਸੱਚ ਚੰਦਰਮਾ ਦੀਸਾ ਨਾਹੀ ਕਹਿ ਚੜਿਆ। ਹਾਜ਼ੂਰ ਕਹਿੰਦੇ ਨੇ ਕਲਯੁਗ ਦੇ ਰਾਜੇ ਵਿਪਰੀਤ ਬੁੱਧੀ ਨੂੰ ਤਾਰਨ ਕਰਕੇ ਧਰਮ ਤੇ ਨਿਆਂ ਛੱਡ ਕੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ, ਫਿਰ ਉਹਦਾ ਫਲ ਨਾਨਕ ਤਿਰੰਕਾਲ ਦੁੱਖ ਭੋਗਦੇ, ਉਹ ਚਿਰਕਾਲ ਸਮਾਂ ਜਾ ਕੇ ਅੱਗੇ ਨਰਕਾਂ ਦਾ ਦੁੱਖ ਭੋਗਦੇ ਰਹਿੰਦੇ ਨੇ। ਇਹ ਰਾਜਿਆਂ ਦਾ ਹਾਲ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਭਾਵੇਂ ਕਿੰਨੇ ਹੀ ਤਖ਼ਤ ਤੇ ਬੈਠ ਕੇ ਰਾਜੇ ਮਹਾਰਾਜੇ ਤੇ ਜਿੰਨੇ ਮਰਜ਼ੀ ਉਹ ਹਕੂਮਤ ਦੇ ਵਾਜੇ ਵਜਾਉਂਦੇ ਰਹਿਣ, ਜਿਵੇਂ ਕਿ ਮੁਸਲਮਾਨਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੋਇਆ ਹੈ, ਤੁਸੀਂ ਇੱਕ ਪੈਰ ਪੁੱਟੋ ਬਾਦਸ਼ਾਹ ਦੀ ਕਬਰ ਤੇ ਟਿਕਦਾ, ਦੂਜਾ ਪੁੱਟੋ ਉਹ ਵਜ਼ੀਰ ਦੀ ਕਬਰ ਤੇ ਟਿਕਦਾ। ਜਦ ਤੋਂ ਸੰਸਾਰ ਬਣਿਆ ਇੰਨੇ ਤੇ ਬਾਦਸ਼ਾਹ ਵਜ਼ੀਰ ਹੋਏ ਨੇ, ਆਮ ਲੋਕਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਹੁਣ ਇੰਨੇ ਰਾਜੇ ਮਹਾਰਾਜੇ ਹੋ ਚੁੱਕੇ ਨੇ, ਇਸੇ ਲਈ ਬਾਬਾ ਫਰੀਦ ਜੀ ਨੇ ਲਿਖਿਆ ਹੈ, ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਤ ਆਸਨ ਹਮ ਬੈਠੇ ਕੇਤੇ ਬੈਸ ਗਿਆ। ਜਿਸ ਆਸਨ ਹਮ ਬੈਠੇ, ਜਿਸ ਆਸਨ ਤੇ ਅਸੀਂ ਅੱਜ ਬੈਠੇ ਹਾਂ, ਪਤਾ ਨਹੀਂ ਇੱਥੇ ਕਿੰਨੇ ਬੈਠ ਕੇ ਚਲੇ ਗਏ ਨੇ। ਇਸੇ ਲਈ ਸਾਨੂੰ ਨਾਮ ਜਪਣਾ ਚਾਹੀਦਾ ਹੈ, ਨਾਮ ਦੇ ਨਾਲ ਹੀ ਲੋਕ ਤੇ ਪ੍ਰਲੋਕ ਵਿੱਚ ਇੱਜ਼ਤ ਪ੍ਰਾਪਤ ਹੁੰਦੀ ਹੈ, ਨਾਮ ਤੋਂ ਬਿਨਾਂ ਕਿਸੇ ਦੀ ਲੱਜਿਆ ਨਹੀਂ ਰਹਿ ਸਕੀ। ਪੌੜੀ ਤੁੱਧ ਤੇ ਆਇਨ ਬੇਦ ਕਤੇਬਾਂ ਸਨ ਖੜੇ, ਪੌੜੀ ਵਿੱਚ ਸਤਿਗੁਰੂ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਹੀ ਉਸਤਤ ਕਰ ਰਹੇ ਹਨ। ਤੁਧ ਤੇ ਆਇਨ ਵੇਦ। ਹੇ ਵਾਹਿਗੁਰੂ ਜੀ, ਜਿਹੜੇ ਵੇਦ ਨੇ ਤੇ ਜਿਹੜੇ ਵੈਦਿਕ ਰਿਸ਼ੀ ਨੇ ਅਥਵਾ ਵੇਦਾਂ ਦਾ ਕਰਤਾ ਬ੍ਰਹਮਾ ਨੂੰ ਵੀ ਮੰਨਿਆ ਹੈ, ਤੁਧ ਤੇ ਆਇਨ ਵੇਦ, ਇਹ ਵੇਦ ਵੀ ਵੈਦਿਕ ਰਿਸ਼ੀਆਂ ਸਮੇਤ ਤੇਰੇ ਦਰ ਤੇ ਖੜੇ ਤੈਨੂੰ ਧਿਆਰੇ ਹਨ। ਤੇ ਕਿਤੇਬਾਂ ਸਨ ਖੜੇ, ਜਿਹੜੀਆਂ ਮੁਸਲਮਾਨਾਂ ਦੀਆਂ ਚਾਰ ਕਿਤੇਬਾਂ ਨੇ, ਉਹਨਾਂ ਦੇ ਸਮੇਤ ਇਹ ਜਿਹੜੇ ਚਾਰੇ ਵੇਦਾਂ ਦੇ ਰਿਸ਼ੀ ਨੇ ਤੇ ਨਾਲ ਹੀ ਜਿਹੜੇ ਉਹਨਾਂ ਕਿਤੇਬਾਂ ਨੂੰ ਸਿਰਜਣ ਵਾਲੇ ਮੁਸਲਮਾਨਾਂ ਦੇ ਪੈਗੰਬਰ ਨੇ ਜਾਂ ਨਬੀ ਨੇ, ਉਹ ਵੀ ਸਾਰੇ ਵਾਹਿਗੁਰੂ ਨੂੰ ਧਿਆਰੇ ਹਨ। ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ। ਹੇ ਵਾਹਿਗੁਰੂ ਜੀ, ਇੰਨੇ ਤੇਰੇ ਦਰ ਤੇ ਪੜੇ ਦਾ ਅਰਥ ਲੰਮੇ ਪਏ ਨੇ, ਇੰਨੇ ਤੇਰੇ ਦਰ ਤੇ ਢਹੇ ਪਏ ਨੇ, ਜੇ ਕੋਈ ਉਹਨਾਂ ਦੀ ਗਿਣਤੀ ਕਰਨ ਲੱਗੇ, ਗਣਤੀ ਗਣੀ ਨਾ ਜਾਵੇ, ਗਿਣਤੀ ਗਿਣੀ ਨਹੀਂ ਜਾ ਸਕਦੀ। ਬ੍ਰਹਮੇ ਤੁਧ ਤੇ ਆਇਨ ਇੰਦਰ ਇੰਦਰਾਸਨ। ਲੋ, ਜਿਹੜੇ ਬ੍ਰਹਮਾ ਨੇ, ਕੋਟ ਬ੍ਰਹਮੇ ਜਗ ਸਾਜਨ ਲਾਏ, ਕੋਟ ਮਹੇਸ਼ ਉਪਾਏ ਖਪਾਏ, ਕਰੋੜਾਂ ਹੀ ਬ੍ਰਹਮੇ ਨੇ, ਉਹ ਵੀ ਤੈਨੂੰ ਧਿਆਉਂਦੇ ਹਨ। ਇੰਦਰ ਇੰਦਰਾਸਨਾ, ਤੇ ਜਿਹੜੇ ਇੰਦਰ ਦੇਵਤਿਆਂ ਦੇ ਪਾਤਸ਼ਾਹ ਨੇ, ਉਹ ਵੀ ਇੰਦਰ ਆਸਨ ਤੇ, ਰਾਜ ਸਿੰਘਾਸਨ ਤੇ ਬੈਠ ਕੇ ਤੈਨੂੰ ਧਿਆਰੇ ਹਨ। ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ। ਸ਼ੰਕਰ ਦਾ ਅਰਥ ਹੈ ਸ਼ਿਵ ਜੀ, ਤੇ ਵਿਸ਼ਨੂੰ ਦੇ ਜਿੰਨੇ ਅਵਤਾਰ ਹੋਏ ਨੇ, ਸ਼ਿਵ ਜੀ ਦੇ 11 ਅਵਤਾਰ ਮੰਨੇ ਨੇ ਤੇ ਵਿਸ਼ਨੂੰ ਦੇ 24 ਮੰਨੇ ਨੇ। ਹਜ਼ੂਰ ਕਹਿੰਦੇ ਨੇ ਜਿੰਨੇ ਵੀ ਸ਼ਿਵ ਜੀ ਤੇ ਵਿਸ਼ਨੂੰ ਦੇ ਅਵਤਾਰ ਨੇ, ਹਰ ਜਸ ਮੁਖ ਪਣਾ, ਤੇ ਉਹਨਾਂ ਨੇ ਵੀ ਵਾਹਿਗੁਰੂ ਦੇ ਜਸ ਨੂੰ ਹੀ ਮੁਖੋਂ ਉਚਾਰਨ ਕੀਤਾ ਹੈ। ਪੀਰ ਪੈਗੰਬਰ ਸੇਖ ਮਸਾਇਕ ਔਲੀਏ, ਮੁਸਲਮਾਨਾਂ ਦੇ ਪੀਰ ਕਰਾਮਾਤੀ ਮਹਾਂਪੁਰਖ ਤੇ ਪੈਗੰਬਰ, ਜਿਹੜੇ ਉਹਨਾਂ ਦੇ ਪੈਗੰਬਰ ਨੇ ਜਿਨ੍ਹਾਂ ਨੂੰ ਕੋਈ ਖੁਦਾ ਵੱਲੋਂ ਪੈਗਾਮ ਆਉਂਦਾ ਹੈ, ਤੇ ਸ਼ੇਖ ਬਿਰਧ ਜਾਤੀ ਵਾਲੇ, ਤੇ ਮਸਾਇਕ ਜਿਹੜੇ ਮਿਹਨਤਾਂ ਕਰਨ ਵਾਲੇ ਨੇ, ਤੇ ਔਲੀਏ ਜਿਹੜੇ ਉਹਨਾਂ ਦੇ ਵਲੀ ਦਾ ਅੱਗੇ ਔਲੀਏ ਬਹੁ ਵਚਨ ਬਣਿਆ ਹੈ, ਇਹ ਜਿਤਨੇ ਵੀ ਮੁਸਲਮਾਨਾਂ ਦੇ ਪੀਰ ਪੈਗੰਬਰ ਸ਼ੇਖ ਤੇ ਮਸਾਇਕ, ਸ਼ੇਖ ਦਾ ਬਹੁ ਵਚਨ ਵੀ ਮੰਨਿਆ ਹੈ, ਤੇ ਔਲੀਏ ਜਿਹੜੇ ਵਲੀ ਹੋਏ ਨੇ। ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਲੋ, ਹਜ਼ੂਰ ਕਹਿੰਦੇ ਨੇ ਉਹ ਵੀ ਇਹ ਗੱਲ ਕਹਿੰਦੇ ਨੇ, ਓਤ ਪੋਤ ਨਿਰੰਕਾਰ ਘਟ ਘਟ ਮੌਲੀਏ, ਉਹ ਅਕਾਲ ਪੁਰਖ ਵਾਹਿਗੁਰੂ ਤਾਣੇ ਪੇਟੇ ਵਾਂਗੂ ਘਟਾਂ ਘਟਾਂ ਦੇ ਵਿੱਚ ਮੌਲੀਏ ਦਾ ਅਰਥ ਮਿਲਿਆ ਹੋਇਆ ਹੈ, ਭਾਵ ਜਿੰਨੇ ਜੀਵ ਨੇ, ਜਿੰਨੇ ਸਰੀਰ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਤਾਣੇ ਪੇਟੇ ਵਾਂਗ ਵਾਹਿਗੁਰੂ ਪਰਮੇਸ਼ਰ ਪ੍ਰਫੁੱਲਤ ਹੋ ਰਿਹਾ ਹੈ। ਕੂੜੋਂ ਕਰੇ ਵਿਨਾਸ਼ ਧਰਮੇ ਤੱਗੀ ਹੈ। ਲੋ, ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਜਿਸ ਨੂੰ ਝੂਠ ਵਿੱਚ ਲਾ ਦੇਵੇ, ਉਹਨੂੰ ਵਿਨਾਸ਼ ਤਬਾਹ ਕਰ ਦਿੰਦੇ, ਕਿਉਂਕਿ ਜਿਹੜਾ ਝੂਠ ਵਿੱਚ ਲੱਗ ਗਿਆ ਉਹਨੇ ਬਰਬਾਦ ਹੋਣਾ ਹੀ ਹੋਣਾ। ਧਰਮੇ ਤੱਗੀਆ, ਜਿਹੜਾ ਧਰਮ ਦੇ ਨਾਲ ਜੁੜ ਜਾਂਦਾ ਹੈ, ਬੋਲੀਏ ਸੱਚ ਧਰਮ ਝੂਠ ਨਾ ਹੈ ਬੋਲੀਏ, ਅਸਲੀ ਸਭ ਤੋਂ ਵੱਡਾ ਪਾਪ ਹੈ ਝੂਠ, ਤੇ ਸਭ ਤੋਂ ਵੱਡਾ ਧਰਮ ਹੈ ਸੱਚ। ਜਿਹੜਾ ਸੱਚ ਦੇ ਨਾਲ ਜੁੜ ਜਾਂਦਾ ਹੈ, ਤੱਗੀ ਹੈ, ਉਹ ਤੱਗ ਜਾਂਦਾ ਹੈ, ਪਾਪ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ, ਤੇ ਜਿਹੜਾ ਝੂਠ ਦੇ ਨਾਲ ਜੁੜ ਗਿਆ ਉਹ ਨਾਸ਼ ਹੋ ਜਾਂਦਾ ਹੈ। ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਜਿਸ ਜਿਸ ਪਾਸੇ ਵਾਹਿਗੁਰੂ ਜੀਵਾਂ ਨੂੰ ਲਾਉਂਦਾ ਹੈ, ਉਸੇ ਉਸੇ ਪਾਸੇ ਉਹ ਲੱਗੇ ਹੋਏ ਨੇ। ਜਿਤ ਜਿਤ ਲਾਵੋ ਤਿਤ ਲੱਗੇ ਹਰਨਾਥ, ਨਾਨਕ ਇਨ ਕਹਿ ਕਛੂ ਨਾ ਹਾਥ। ਹੁਣ ਦੇਖ ਲਓ, ਕੋਈ ਵੀ ਜੀਵੇ ਚਾਹੁੰਦਾ ਤੇ ਨਹੀਂ ਮੈਂ ਮਾੜੇ ਕੰਮ ਕਰਾਂ, ਪਰ ਜਿਸ ਪਾਸੇ ਵਾਹਿਗੁਰੂ ਨੇ ਲਾ ਦਿੱਤਾ ਉਸੇ ਪਾਸੇ ਜੀਵ ਲੱਗੇ ਹੋਏ ਨੇ। ਇਸ ਲਈ ਇਹਨਾਂ ਜੀਵਾਂ ਦੇ ਆਪਣੇ ਹੱਥ ਵਸ ਵੀ ਕੁਝ ਨਹੀਂ ਹੈ, ਇਹ ਸਾਰੀ ਹੁਕਮ ਦੀ ਖੇਡ ਹੈ। ਸਲੋਕ ਮਹੱਲਾ ਪੰਜਵਾਂ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ। ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਇਸ ਪਰਮਾਦੀ ਮਨੁੱਖ ਦਾ ਸੁਭਾਵ ਅਗਲੇ ਸਲੋਕ ਵਿੱਚ ਬਿਆਨ ਕਰਦੇ ਹਨ। ਚੰਗਿਆਈ ਆਲਕ ਕਰੇ, ਜਿਹੜਾ ਪਰਮਾਦੀ ਪੁਰਸ਼ ਹੈ ਉਹ ਚੰਗਿਆਈ, ਚੰਗੇ ਕੰਮ ਦੇ ਲਈ ਤਾਂ ਆਲਸ ਕਰਦਾ ਹੈ, ਬੁਰਿਆਈ ਹੋਏ ਸ਼ੇਰ, ਤੇ ਬੁਰਿਆਈ ਕਰਨ ਦੇ ਲਈ ਸ਼ੇਰ ਬਣ ਜਾਂਦਾ, ਬੜਾ ਦਲੇਰ ਹੋ ਜਾਂਦਾ, ਬੜਾ ਬਹਾਦਰ ਬਣ ਜਾਂਦਾ। ਜੇ ਕਿਸੇ ਨੂੰ ਆਖੋ ਵੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਹੈ, ਜਾਂ ਸਿਮਰਨ ਕਰਨਾ ਹੈ, ਉਸ ਵੇਲੇ ਸਾਡਾ ਮਨ ਆਲਸ ਕਰਦਾ, ਹੋਰ ਸੌਂ ਲੱਗੀ, ਹੋਰ ਸੌਂ ਲੱਗੀ। ਮਹਾਂਪੁਰਖ ਬਚਨ ਕਰਦੇ ਸਨ, ਸੰਤ ਬਾਬਾ ਇੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰ ਕਹਿੰਦੇ ਸਨ, ਜਿਹੜੇ ਆਪਣੇ ਆਪ ਨੂੰ ਬੜੇ ਬਹਾਦਰ ਸਮਝਦੇ ਨੇ ਤੇ ਜਦੋਂ ਸਿਆਲ ਦੇ ਦਿਨ ਹੁੰਦੇ ਨੇ, ਰਜਾਈ ਦਾ ਪਾਰ ਵੱਧ ਤੋਂ ਵੱਧ 3-4 ਕਿਲੋ ਹੁੰਦਾ, ਪਰ ਉਹ ਰਜਾਈ ਵੀ ਨਹੀਂ ਪਾਸੇ ਕਰ ਸਕਦੇ। ਕਹਾਉਂਦੇ ਆਪਣੇ ਆਪ ਨੂੰ ਬਹਾਦਰ ਨੇ, ਚੰਗੇ ਕੰਮ ਲਈ ਆਲਸ ਕਰਦੇ ਹਨ ਤੇ ਮਾੜੇ ਕੰਮ ਲਈ ਉਹ ਸ਼ੇਰ ਬਣ ਜਾਂਦੇ ਹਨ। ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਪੀਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਜਿਹੜਾ ਗਾਫਲ ਮਨੁੱਖ ਹੈ, ਅੱਜ ਜਾਂ ਕੱਲ ਪਾਪ ਬਹੁਤ ਛੇਤੀ ਇਹਦੇ ਪੈਰ ਦੇ ਵਿੱਚ ਮੌਤ ਦੀ ਫਾਹੀ ਆ ਕੇ ਪੈਣ ਹੀ ਵਾਲੀ ਹੈ। ਬਸ ਅੱਜ ਜਾਂ ਕੱਲ ਉਸਨੇ ਆ ਕੇ ਪੈ ਹੀ ਜਾਣਾ ਹੈ, ਕਿਉਂਕਿ ਮਨੁੱਖ ਚੰਗੇ ਕੰਮ ਲਈ ਆਲਸ ਕਰਦਾ ਤੇ ਮਾੜੇ ਕੰਮ ਲਈ ਬੜਾ ਦਲੇਰ ਹੋ ਜਾਂਦਾ, ਸ਼ੇਰ ਬਣ ਜਾਂਦਾ, ਕਹਿੰਦੇ ਬੜਾ ਸ਼ੇਰ ਬਣਿਆ ਹੋਇਆ। ਜਾਂ ਦੂਜਾ ਕੁਛ ਵਿਦਵਾਨਾਂ ਨੇ ਅਰਥ ਇਹ ਵੀ ਕੀਤਾ ਹੈ, ਚੰਗਿਆਈ ਆਲ ਕਰੇ ਬੁਰਿਆਈ ਹੋਏ ਸਿਰ। ਚੰਗੇ ਕੰਮ ਲਈ ਜਿਹੜਾ ਮਨੁੱਖ ਹੈ ਉਹ ਆਲਸ ਕਰਦਾ ਹੈ ਤੇ ਬੁਰੇ ਕੰਮ ਦੇ ਲਈ ਸਿਰ ਦਾ ਅਰਥ ਹੈ ਵੀ ਪੂਰਾ ਸਿਰ ਹੋ ਜਾਂਦਾ, ਸਿਰ ਦਾ ਵੀ ਸਵਾ ਸਿਰ ਹੋ ਜਾਂਦਾ, ਭਾਵ ਪੂਰੀ ਦ੍ਰਿੜਤਾ ਦੇ ਨਾਲ ਉਹ ਕੰਮ ਕਰਦਾ ਹੈ। ਮਾੜੇ ਕੰਮ ਦੇ ਲਈ ਚੋਰੀ ਕਰਨੀ ਹੈ, ਯਾਰੀ ਕਰਨੀ ਹੈ, ਕੋਈ ਹੋਰ ਕਿਸੇ ਨਾਲ ਠੱਗੀ ਧੋਖਾ ਕਰਨਾ, ਉਹਦੇ ਲਈ ਪੂਰਾ ਸਿਰ ਬਣ ਜਾਂਦਾ। ਤੇ ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ, ਕਿਤੇ ਸੇਵਾ ਕਰਨੀ ਹੋਵੇ, ਕਿਧਰੇ ਪੁੰਨ ਦਾਨ ਕਰਨਾ ਹੋਵੇ, ਉੱਥੇ ਫਿਰ ਢੇਰੀ ਢਾ ਦਿੰਦਾ, ਕਹਿੰਦਾ ਵੀ ਨਹੀਂ ਪੁੰਨ ਦਾਨ ਤੇ ਨਹੀਂ ਕਰ ਸਕਦੇ, ਤੇ ਫਿਰ ਪੁੱਠੇ ਕੰਮਾਂ ਲਈ ਚਾਹੇ ਕਿੰਨੀ ਵੀ ਮਾਇਆ ਬਰਬਾਦ ਹੋ ਜਾਵੇ ਉਸ ਪਾਸੇ ਲਾਉਣ ਨੂੰ ਤਿਆਰ ਰਹਿੰਦੇ ਹਨ। ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਪੇਰ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗਾਫਲ ਮਨੁੱਖ ਹੈ ਉਹਦੇ ਪੈਰ ਨੂੰ ਅੱਜ ਜਾਂ ਕੱਲ ਇਹ ਮੌਤ ਦੀ ਫਾਹੀ ਪਾਈ ਪੈਣ ਹੀ ਵਾਲੀ ਹੈ। ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਇਹੋ ਜਿਹਾ ਪਰਮਾਦੀ ਜੀਵ ਹੈ ਉਹ ਜਮਾਂ ਦੀ ਫਾਹੀ ਦੇ ਵਿੱਚ ਫਸ ਜਾਵੇਗਾ।